ਵਾਹਿਗੁਰੂ ਸਾਹਿਬ ਜੀਓ ਦੇ ਕਰ ਸੋ ਸੰਪਿਓ ਅਵਨਿਪਾ ਬੋਲੇ ਪੁਨ ਬੇਦੀ ਕੁਲ ਦੀਪਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪਾਵਨ ਪਵਿੱਤਰ ਉਪਦੇਸ਼ ਭਗਤ ਯੋਗ ਅਤੇ ਹੱਠ ਯੋਗ ਦਾ ਗਿਆਨ ਰਾਜੇ ਸ਼ਿਵਨਾਭ ਨੂੰ ਸੰਗਲਾ ਦੀਪ ਦੇ ਵਿੱਚ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਹੈ। ਸੋ ਕਿਸ ਪ੍ਰਕਾਰ ਸਹਿਜ ਯੋਗ ਦੇ ਵਿੱਚ ਗੁਰਸਿੱਖ ਬਹੁਤ ਸੁਖੈਨ ਹੀ ਇੱਕ ਬਹੁਤ ਐਸੀ ਉੱਚੀ ਅਵਸਥਾ ਵਿੱਚ ਚਲਿਆ ਜਾਂਦਾ ਹੈ ਕਿ ਜਿੱਥੇ ਮਨ ਸਹਿਜ ਸਮਾਧ ਵਿੱਚ ਹੋ ਕੇ ਸਰੀਰ ਦੇ ਨਾਲ ਕੰਮ ਕਾਰ ਕਰਦਾ ਹੋਇਆ ਜ਼ਿੰਦਗੀ ਨੂੰ ਬਤੀਤ ਕਰਦਾ ਹੈ। ਸੋ ਇਹ ਸੱਤਵੀਂ ਭੂਮਿਕਾ 'ਤੇ ਜਾ ਕੇ ਤੁਰੀ ਅਵਸਥਾ ਵਿੱਚ ਆਉਂਦੀ ਹੈ ਅਵਸਥਾ ਸਹਿਜ ਅਵਸਥਾ, ਜਿੱਥੇ ਸਹਿਜੇ ਸਹਿਜੇ ਕੰਮ ਕਰਨਾ ਸਰੀਰ ਨਾਲ ਅਤੇ ਮਨ ਨੇ ਬਿਨਾਂ ਸੰਕਲਪਾਂ ਵਿਕਲਪਾਂ ਤੋਂ ਸਮਾਧੀ ਵਿੱਚ ਲੀਨ ਰਹਿਣਾ, ਸਾਰੇ ਕੰਮ ਦਿਖਾਵੇ ਮਾਤਰ ਜਾਂ ਸਰੀਰ ਦੀ ਤੰਦਰੁਸਤ ਲਈ ਕਰਦਾ, ਥੋੜ੍ਹਾ ਬਹੁਤ ਖਾਣਾ ਖਾਂਦਾ ਅਤੇ ਥੋੜ੍ਹਾ ਜਿਹਾ ਸੌਣਾ, ਬਹੁਤ ਘੱਟ ਬੋਲਣਾ, ਬਹੁਤ ਘੱਟ ਖਾਣਾ, ਬਹੁਤ ਘੱਟ ਸੌਣਾ। ਸੋ ਮਹਾਰਾਜ ਜੀ ਨੇ ਸੰਗਲਾ ਦੀਪ ਦੇ ਰਾਜੇ ਨੂੰ ਜਿੱਥੇ ਉਪਦੇਸ਼ ਦਿੱਤਾ ਸੀ, ਅੱਜ ਸਤਿਗੁਰੂ ਮਹਾਰਾਜ ਨੇ ਇਹਨਾਂ ਦਿਨਾਂ ਵਿੱਚ ਆਪਾਂ ਨੂੰ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਓ ਅੱਗੇ ਜਿਸ ਪ੍ਰਕਾਰ ਰਾਜੇ ਨੇ ਬੇਨਤੀ ਕੀਤੀ ਕਿ ਸੰਗਤ ਨੂੰ ਵੀ ਸਿੱਖੀ ਦਿਓ, ਮੇਰੇ ਦੇਸ਼ ਵਿੱਚ ਵੀ ਲੋਕ ਸਿੱਖ ਬਣ ਜਾਣ, ਸਤਿਗੁਰੂ ਮਹਾਰਾਜ ਉੱਥੇ ਬਹੁਤ ਜ਼ਿਆਦਾ ਸਿੱਖੀ ਦਾ ਪ੍ਰਚਾਰ ਗੁਰੂ ਸਾਹਿਬ ਨੇ ਕੀਤਾ ਹੈ। ਅੱਗੇ ਸ਼ਰਵਣ ਕਰਦੇ ਹਾਂ, ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ, ਦੇ ਕਰ ਸੋ ਸੰਪਿਓ ਅਵਨਿਪਾ।
ਹੁਣ ਇਸ ਤਰੀਕੇ ਨਾਲ ਉਹ ਜਿਹੜਾ ਉਪਦੇਸ਼ ਸੀ ਸਾਰਾ ਮਹਾਰਾਜ ਨੇ ਦੋਨੋਂ ਪੱਖ ਦੱਸ ਦਿੱਤੇ ਕਿ ਭਗਤ ਯੋਗ ਇਸ ਤਰ੍ਹਾਂ ਹੁੰਦਾ ਅਤੇ ਹੱਠ ਯੋਗ ਇਸ ਤਰ੍ਹਾਂ ਹੁੰਦਾ, ਔਰ ਸਤਿਗੁਰੂ ਮਹਾਰਾਜ ਨੇ ਰਾਜੇ ਨੂੰ ਅਤੇ ਉਹਦੇ ਜਿਤਨੇ ਅਹਿਲਕਾਰ ਸਨ, ਪਰਜਾ ਸੀ, ਇਹ ਇੱਕ 110 ਦੇ 13 ਅਧਿਆਏ ਜਿਹਦੇ ਵਿੱਚ ਰਾਜੇ ਨੇ ਲਿਖਿਆ ਸਾਰਾ ਕੁਛ, ਉਹ ਪੁਸਤਕ ਬਣਾ ਕੇ ਦਿੱਤੀ।
ਬੋਲੇ ਪੁਨ ਬੇਦੀ ਕੁਲ ਦੀਪਾ,
ਬੇਦੀਆਂ ਦੀ ਕੁਲ ਦੇ ਦੀਪਕ ਰੂਪ ਪ੍ਰਕਾਸ਼ ਰੂਪ ਗੁਰੂ ਨਾਨਕ ਦੇਵ ਜੀ ਬੋਲੇ ਬਚਨ।
ਜਬ ਸਿੱਖ ਕੋ ਆਵੈ ਹਮ ਦੇਸੂ,
ਜਬ ਸਿੱਖ ਕੋ ਆਵੈ ਹਮ ਦੇਸੂ, ਜਦੋਂ ਕੋਈ ਸਿੱਖ ਸਾਡੇ ਦੇਸ਼ ਵਿੱਚ ਆਵੇਗਾ ਜਾਂ ਤੇਰੇ ਕੋਲ ਅਸੀਂ ਸਿੱਖ ਭੇਜਾਂਗੇ।
ਜਾਚੇ ਤੂੰ ਪੈ ਦੇਰ ਨਿਰਸੂ,
ਜਦੋਂ ਮੰਗੇਗਾ ਆ ਕੇ ਉਦੋਂ ਇਹ ਪੁਸਤਕ ਉਹਨੂੰ ਦੇ ਦੇਣੀ।
ਚਿਰੰਕਾਲ ਪੁਨਕੀਨ ਬਸੇਰਾ,
ਫਿਰ ਮਹਾਰਾਜ ਨੇ ਕਾਫੀ ਦੇਰ ਤੱਕ ਕਾਫੀ ਮਹੀਨੇ ਉੱਥੇ ਰਹਿਣਾ ਕੀਤਾ।
ਭਇਓ ਸੁਦੇਸ ਨਿਹਾਲ ਕਨੇਰਾ,
ਉਹ ਜਿਹੜਾ ਦੇਸ਼ ਸੀ ਰਾਜੇ ਦਾ, ਉੱਥੋਂ ਦੇ ਲੋਕ ਸਨ ਜਿਨ੍ਹਾਂ ਨੂੰ ਸਿੱਖ ਮਤ ਗੁਰੂ ਨਾਨਕ ਦੇਵ ਜੀ ਨੇ ਬਖਸ਼ਿਸ਼ ਕੀਤੀ, ਗੁਰਮਤ ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨਾਵਰ ਨਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨੇ ਤੇਰੇ ਸਿੱਖ ਮਤ ਅਤੇ ਗੁਰਮਤ। ਮਹਾਰਾਜ ਜੀ ਨੇ ਉੱਥੇ ਰਹਿ ਕੇ ਆਪ ਸ਼ਬਦ ਕੀਰਤਨ ਕਰਨਾ, ਫਿਰ ਸ਼ਬਦ ਦੀ ਵਿਚਾਰ ਸੰਗਤ ਨੂੰ ਸੁਣਾਉਣੀ, ਨਾਮ ਜਪਣਾ ਜਪਾਉਣਾ, ਆਪ ਅੰਮ੍ਰਿਤ ਵੇਲੇ ਇਸ਼ਨਾਨ ਕਰਨਾ, ਕੜਾਹ ਪ੍ਰਸ਼ਾਦ ਦਾ ਬਣਨਾ, ਲੰਗਰ ਦਾ ਵਰਤਣਾ, ਇਸ ਤਰ੍ਹਾਂ ਗੁਰੂ ਸਾਹਿਬ ਨੇ ਕਾਫੀ ਸਮਾਂ ਰਹਿ ਕੇ ਉੱਥੋਂ ਦੇ ਲੋਕਾਂ ਨੂੰ ਗਿਆਨ ਦਿੱਤਾ।
ਭਗਤ ਯੋਗ ਹੱਠ ਯੋਗ ਜੋ ਦੋ,
ਭਗਤ ਯੋਗ ਦੇ ਦੂਸਰਾ ਹੈ ਹੱਠ ਯੋਗ।
ਕੀਏ ਪਰਪੱਕ ਭੂਪ ਮਨ ਸੋ,
ਉਹ ਰਾਜੇ ਨੇ ਆਪਣੇ ਮਨ ਦੇ ਅੰਦਰ ਪਰਪੱਕ ਕਰ ਲਏ ਸੁਣ ਕੇ।
ਸਿੱਖੀ ਪ੍ਰਗਟੀ ਦੇ ਸਮਝਾਰੇ,
ਰਾਜੇ ਦੇ ਸਾਰੇ ਦੇਸ਼ ਵਿੱਚ ਸਿੱਖੀ ਪ੍ਰਗਟ ਹੋਈ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸਿੱਖੀ ਉੱਥੇ ਆਪ ਕਮਾ ਕੇ ਦਿਖਾਈ ਔਰ ਸੰਗਤ ਉੱਤੇ ਕਿਰਪਾ ਵੀ ਕੀਤੀ। ਬਖਸ਼ਿਸ਼ ਨਾਲ, ਕਿਰਪਾ ਨਾਲ ਸਾਰੀ ਗੱਲ ਬਣਦੀ ਹੈ।
ਸ੍ਰੀ ਸਤਿਗੁਰੂ ਕੋ ਜਾਪ ਉਚਾਰੇ,
ਉਸ ਵਕਤ ਸਤਿਗੁਰੂ ਮਹਾਰਾਜ ਦਾ ਜਾਪ ਵੀ ਕਰਦੇ, ਗੁਰਾਂ ਦੀ ਬਾਣੀ ਦਾ ਜਾਪ। ਉਸ ਵਕਤ ਗੁਰੂ ਸਾਹਿਬ ਨੇ ਜੋ ਨਾਮ ਦਾਨ ਦਿੱਤਾ ਵਾਹਿਗੁਰੂ ਮੰਤਰ, ਉਹਦਾ ਅਭਿਆਸ ਵੀ ਕਰਦੇ।
ਬਾਸ ਗੁਨਾਵ ਅਧਿਕ ਪ੍ਰਤਾਪਾ,
ਨਾਮ ਜਪਣ ਕਰਕੇ ਰਾਜੇ ਦਾ ਫਿਰ ਬਹੁਤ ਪ੍ਰਤਾਪ ਵੱਧ ਗਿਆ।
ਚੜ ਕਰ ਸਭ ਸੁਤਰਨ ਕੋ ਖਾਪਾ,
ਉਹਨੇ ਚੜਾਈ ਕਰਕੇ ਚਾਰੇ ਪਾਸੇ ਜੋ ਆਖੀ ਸੀ ਕੋਈ ਮਾੜਾ ਮੋਟਾ ਸਭ ਜਿੱਤ ਲਏ।
ਧਰਮਸਾਲ ਮਹਿ ਦੇਗ ਬਿਸਾਲਾ,
ਉੱਥੇ ਲੰਗਰ ਦੇ ਵਿੱਚ ਬਹੁਤ ਭਾਰੀ ਦੇਗ ਜੋ ਚੱਲਦੀ ਸੀ।
ਕਰਾਵਾ ਵਹਿ ਸਤਿਗੁਰੂ ਕਿਰਪਾਲਾ,
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਰਵਾਉਂਦੇ ਨੇ ਗੁਰੂ ਘਰ ਜਿਹੜਾ ਬਣਿਆ ਉਹ ਧਰਮਸ਼ਾਲਾ ਕਹਿੰਦੇ ਸੀ, ਉਹਦੇ ਵਿੱਚ ਭਾਰੀ ਲੰਗਰ ਚੱਲਦਾ, ਸਤਿਗੁਰੂ ਆਪ ਕਰਵਾਉਂਦੇ।
ਮਨ ਇਕੀਸ ਜਹ ਲੋਨ ਮਿਲਾਏ,
ਜਿੱਥੇ ਇੱਕ ਅੰਦਾਜ਼ਾ ਪੁਰਾਣੀ ਰੀਤੀ ਵਿੱਚ 21 ਮਣ ਲੂਣ ਜਿੱਥੇ ਪੈਂਦਾ ਸੀ, ਸੋ ਮਣ ਦਾ ਵਜਨ ਵੱਖੋ ਵੱਖਰੇ ਇਲਾਕਿਆਂ ਵਿੱਚ ਵੱਖੋ ਵੱਖਰਾ। ਦੇਸੀ ਮਣ ਦੋ ਵਜਨਾਂ ਦਾ ਹੁੰਦਾ, ਪੱਕਾ ਮਣ 40 ਸੇਰ ਦਾ ਅਤੇ ਕੱਚਾ ਮਣ ਸਾਰੇ ਦੇਸ਼ ਵਿੱਚ 16 ਸੇਰ ਦਾ ਗਿਣਦੇ ਨੇ। ਇਰਾਨੀ ਮਣ ਜਿਹੜਾ 1 ਸੇਰ ਤੋਂ 10 ਟਾਂਕ ਦਾ ਸੁਣੀਦਾ, ਜਿਹਨੂੰ ਬਰਜਿੰਦੀ ਮਣ ਕਹਿੰਦੇ ਨੇ। ਤੋ ਤਬਰੇਜ਼ੀ ਮਣ 3.25 ਸੇਰ ਦਾ ਹੁੰਦਾ। ਫਾਰਸੀ ਕੋਸ਼ਾਂ ਵਿੱਚ ਮਣ ਦਾ ਅਰਥ 1 ਸੇਰ ਲਿਖਿਆ, ਗਿਆਨੀ ਭਗਵਾਨ ਸਿੰਘ ਜੀ ਮਣ ਦਾ ਅਰਥ 2.5 ਸੇਰ ਕਰਦੇ ਨੇ, ਪਰ ਮੁਸਲਮਾਨਾਂ ਦਾ ਰਾਜ ਅਤੇ ਰਵੱਈਏ ਜਾਰੀ ਹੋਣ ਕਰਕੇ ਮਣ ਦਾ ਭਾਵ ਸੇਰ ਹੋਣਾ। ਸੰਗਤ ਉੱਥੇ ਬਹੁਤ ਸਿੱਖ ਹੋਈ ਸੀ, ਇਸ ਵਿੱਚ ਸੰਸਾ ਨਹੀਂ ਹੈ। ਨਾਲੇ ਸਾਰੀ ਰਸੋਈ ਦਾ ਇਹ ਲੂਣ ਹੈ, ਪਤਾ ਨਹੀਂ ਦਾਲ ਕਿੰਨੀਆਂ ਭਾਜੀਆਂ ਖਿਚੜੀ ਕਿੰਨੇ ਕੁ ਬਣਦੇ। ਫਿਰ ਇਹ ਰਸੋਈ ਹਰ ਰੋਜ਼ ਦੀ ਹੈ, ਔਰ ਰੋਜ਼ ਘੱਟ ਤੋਂ ਘੱਟ 2 ਵਾਰੀ ਤਾਂ ਲੰਗਰ ਪੱਕਦਾ ਹੀ ਸੀ। ਹਕੀਕਤ ਰਾਹ ਮੁਕਾਮ ਵਿੱਚ 20 ਮਣ ਲੂਣ ਲਿਖਿਆ, ਜੇ ਮਣ ਨੂੰ 1 ਸੇਰ ਦਾ ਮੰਨੀਏ ਤਾਂ 20 ਮਣਾਂ ਦੇ 20 ਸੇਰ ਹੋਏ ਨੇ, ਅਤੇ 20 ਸੇਰ ਲੂਣ 1 ਸਟਾਂਕ 1 ਸੇਰ ਦੇ ਹਿਸਾਬ ਨਾਲ 8 ਮਣਾਂ ਦਾ ਹੋਇਆ। ਫਿਰ 8 ਮਣ ਦਾਲ, 400 ਆਦਮੀ 1 ਮਣ ਦੇ ਹਿਸਾਬ ਨਾਲ, 400 ਜ਼ਰਬੇ 8 ਕਰੀਏ ਤਾਂ 3200 ਆਦਮੀ ਲਗਭਗ ਦੋਹੀ ਵੇਲੀ ਖਾ ਸਕਦੇ, ਭਾਵ ਇਹ 1 ਡੰਗ ਲਈ ਕੇਵਲ 1600 ਆਦਮੀ ਆਏ ਨੇ। ਇਹ ਕੁਛ ਬਹੁਤੀ ਗਿਣਤੀ ਨਹੀਂ, ਇਸ ਕਰਕੇ ਜਿਹੜਾ ਪੁਰਾਣਾ ਮਣ ਸੀ 21 ਮਣ ਲੂਣ ਹੀ ਲੱਗਦਾ ਹੋਵੇਗਾ।
ਇਤੋ ਆਹਾਰ ਹੋਏ ਸਭ ਖਾਏ,
ਇੰਨਾ ਆਹਾਰ ਸੀ ਕਿਉਂਕਿ ਅਸਲ ਵਿੱਚ ਇੱਕ ਦੇਸ਼ ਹੈ, ਦੇਸ਼ ਵਿੱਚ ਬਹੁਤ ਜ਼ਿਆਦਾ ਪਰਜਾ ਹੁੰਦੀ ਹੈ। ਜਿਹੜਾ ਕੋਈ ਸੁਣਦਾ ਸਾਰੇ ਲੰਕਾ ਦੇ ਵਿੱਚ ਕਿ ਗੁਰੂ ਸਾਹਿਬ ਆਏ ਹੋਏ ਨੇ, ਉਸ ਵਕਤ ਸਭ ਕੋਈ ਦਰਸ਼ਨ ਕਰਨ ਆਉਂਦਾ। ਲੰਗਰ ਦੇ ਵਿੱਚ ਬੇਅੰਤ ਇਕੱਠ ਲੱਖਾਂ ਦੀ ਗਿਣਤੀ ਵਿੱਚ ਹੁੰਦਾ ਸੀ।
ਕੀਰਤਨ ਸਤਨਾਮ ਕੋ ਹੋਵੇ,
ਸੱਚੇ ਨਾਮ ਦਾ ਕੀਰਤਨ ਗੁਰਬਾਣੀ ਦਾ ਕੀਰਤਨ ਹੁੰਦਾ। ਸੰਗਤ ਜਿਹੜੇ ਲੋਕ ਨਹੀਂ ਸੀ ਬਾਣੀ ਹਲੇ ਸਿੱਖ ਸਕਦੇ ਪੜ੍ਹ ਸਕਦੇ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਸੌਖਾ ਰਾਹ ਦੱਸ ਦਿੱਤਾ ਵੀ ਇਹ 2 ਅੱਖਰ ਤਾਂ ਭਾਵੇਂ ਕਿਸੇ ਨੂੰ ਪਕਵਾ ਲਓ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਇਸ ਤਰ੍ਹਾਂ ਮਹਾਰਾਜ ਨੇ ਉੱਥੇ ਸਾਰਿਆਂ ਲੋਕਾਂ ਨੂੰ ਨਾਮ ਜਪਣ ਲਾ ਦਿੱਤਾ।
ਜੋ ਬਹੁ ਜਨ ਮਨ ਕਲਮਲ ਖੋਵੇ,
ਨਾਮ ਇਹੀ ਜੀ ਬਖਸ਼ਿਸ਼ ਹੁੰਦੀ ਜੇ ਧਿਆਨ ਦੇ ਕੇ ਨਾਮ ਨੂੰ ਜਪਿਆ ਜਾਵੇ। ਜਿਵੇਂ ਰਾਤ ਤਰੀਕਾ ਦੱਸਿਆ ਸੀ ਨਾਮ ਜਪਣ ਦਾ, ਵਾਕਈ ਮਨ ਦੇ ਹਿਰਦੇ ਵਿੱਚੋਂ ਕਲਮਲ ਵਿਉਹ ਰੂਪ ਪਾਪ ਖਤਮ ਹੋ ਜਾਂਦੇ ਨੇ।
ਦਿਨ ਪ੍ਰਤ ਚੱਲਣ ਚਾਹਤ ਜਗਤੇ ਸਾ,
ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ 4 ਮਹੀਨੇ 6 ਮਹੀਨੇ ਲੰਘ ਗਏ, ਸਤਿਗੁਰੂ ਕਹਿੰਦੇ ਅੱਛਾ ਰਾਜਾ ਹੁਣ ਚੱਲੀਏ ਭਾਈ, ਹੋਰ ਥਾਂ ਵੀ ਪ੍ਰਚਾਰ ਕਰਨਾ। ਫਿਰ ਰੋਕ ਲੈਂਦਾ ਬੇਨਤੀ ਕਰਕੇ
ਕਰਹਿ ਪਾਉ ਬਹੁ ਰਖਹਿ ਨਰੇਸਾ,
ਕਿਉਂਕਿ ਬਹੁਤਾ ਜ਼ਿਆਦਾ ਹੀ ਪ੍ਰੇਮ ਕਰਦਾ ਰਾਜਾ, ਫਿਰ ਰੱਖ ਲੈਂਦਾ ਹੈ।
ਗਰੀ ਪਰਪੱਕ ਸਿੱਖੀ ਕੀ ਰੀਤਾ,
ਸਿੱਖੀ ਦੀ ਰੀਤ ਜਿਹੜੀ ਸੀ ਉਹ ਚਾਰੇ ਪਾਸੇ ਸੰਗਲਾ ਦੀਪ ਦੇ ਵਿੱਚ ਪਰਪੱਕ ਕਰ ਦਿੱਤੀ ਹੈ।
ਨਿਤ ਪ੍ਰਤ ਵਧਹਿ ਭਜਨ ਮਹਿ ਪ੍ਰੀਤਾ,
ਹੁਣ ਹਰ ਰੋਜ਼ ਭਜਨ ਪਾਠ ਵਿੱਚ ਬੰਦਗੀ ਵਿੱਚ ਸਾਰਿਆਂ ਦੀ ਪ੍ਰੀਤੀ ਵੱਧਦੀ ਸੀ।
ਕਰੋ ਗਿਆਨ ਮੈਂ ਪੂਰਨ ਰਾਊ,
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਹੈ ਰਾਜਾ ਕਰਿਓ ਗਿਆਨ ਮੈਂ ਪੂਰਨ ਰਾਊ, ਰਾਜੇ ਨੂੰ ਗਿਆਨ ਵਿੱਚ ਪੂਰਾ ਭਾਵ ਸੱਤਵੀਂ ਭੂਮਿਕਾ 'ਚ ਆਪਣੀ ਕਿਰਪਾ ਨਾਲ ਲੈ ਗਏ ਬ੍ਰਹਮ ਗਿਆਨ ਤੱਕ, ਕਿਉਂਕਿ ਰਾਜਾ ਪਿਛਲੇ ਕਈ ਸੌ ਜਨਮਾਂ ਦਾ ਭਗਤ ਹੈ ਪਰਮਾਤਮਾ ਦਾ, ਇਹ ਇੱਕੋ ਜਨਮ ਦੀ ਖੇਡ ਨਹੀਂ ਹੁੰਦੀ। ਤਾਂਹੀਓ ਸਤਿਗੁਰੂ ਇੰਨੀ ਦੂਰ ਰਾਜੇ ਨੂੰ ਦਰਸ਼ਨ ਦੇਣ ਵਾਸਤੇ ਗਏ।
ਸ੍ਰੀ ਨਾਨਕ ਜੀ ਦਿਆਲ ਸੁਭਾਉ,
ਕਿਉਂਕਿ ਗੁਰੂ ਨਾਨਕ ਦੇਵ ਜੀ ਦਾ ਸੁਭਾਅ ਜਿਹੜਾ ਹੈ ਬਹੁਤ ਜ਼ਿਆਦਾ ਹੀ ਦਿਆਲ ਹੈ। ਕੁਛ ਵੀ ਮੰਗ ਲਓ ਮਹਾਰਾਜ ਸੱਚੇ ਪਾਤਸ਼ਾਹ ਤੋਂ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ ਈਹਾ ਉਹਾ ਸੱਚ ਹੋਵੇ।
ਬਹਿਰੋ ਮੰਜੀ ਪਰਬੈ ਸਾਰਾ,
ਮਹਾਰਾਜ ਸੱਚੇ ਪਾਤਸ਼ਾਹ ਨੂੰ ਫਿਰ ਤੁਰਨ ਨਹੀਂ ਦਿੰਦਾ ਰਾਜਾ। ਜਦੋਂ ਸਤਿਗੁਰੂ ਨੇ ਦੇਖਿਆ ਹੁਣ ਸੱਤਵੀਂ ਭੂਮਿਕਾ ਦਾ ਮਾਲਕ ਬਣ ਗਿਆ, ਬ੍ਰਹਮ ਗਿਆਨ ਚਲਿਆ ਗਿਆ, ਫਿਰ ਗੁਰੂ ਸਾਹਿਬ ਨੇ ਮੰਜੀ ਬਖਸ਼ੀ, ਭਾਵ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਇੱਕ ਮੰਜੀ ਹੁੰਦੀ ਸੀ ਉਸ ਵਕਤ, ਉਦੋਂ ਗੁਰਮੁਖ ਦੀ ਪਦਵੀ ਦਿੰਦੇ ਸੀ ਸਾਧ ਸੰਗਤ ਵਿੱਚ, ਗੁਰਮੁਖ ਪਦਵੀ ਆਪ ਜਪੇ ਤੇ ਹੋਰਨਾਂ ਨੂੰ ਜਪਾਵੇ, ਨਾਮ ਜਪਾਉਣ ਦਾ ਅਧਿਕਾਰ ਸਿੱਖ ਨੂੰ ਦਿੱਤਾ ਤੇ ਉਹਦਾ ਸਤਿਕਾਰ ਵੀ ਲਿਖਿਆ, ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖੀ, ਜੋ ਆਪ ਜਪੈ ਅਵਰਹਿ ਨਾਮ ਜਪਾਵੈ। ਇਸ ਕਰਕੇ ਮਹਾਰਾਜ ਆਪਣੇ ਸਿੱਖ ਨੂੰ ਜੇ ਆਪ ਥਾਪ ਦੇਣ ਬਈ ਤੂੰ ਭਾਈ ਸਿੱਖੀ ਦਾ ਪ੍ਰਚਾਰ ਕਰ ਤੇ ਨਾਮ ਜਪਾ, ਫਿਰ ਉਹਨੂੰ ਅਧਿਕਾਰ ਮਿਲ ਜਾਂਦਾ ਗੁਰੂ ਸਾਹਿਬ ਵੱਲੋਂ। ਇਸ ਤਰ੍ਹਾਂ ਤੀਜੇ ਪਾਤਸ਼ਾਹ ਨੇ ਮਾਈਆਂ ਨੂੰ 72 ਪੀੜੇ ਬਖਸ਼ੇ ਸਨ ਅਤੇ ਭਾਈਆਂ ਨੂੰ 22 ਮੰਜੀਆਂ ਬਖਸ਼ੀਆਂ ਸੀ। ਇਹ ਉਸੇ ਤਰ੍ਹਾਂ ਹੀ ਮੰਜੀ ਹੁੰਦੀ ਹੈ ਜਿਵੇਂ ਇੱਕ ਥਾਂ ਦੇ ਉੱਤੇ ਪ੍ਰਚਾਰਕ ਥਾਪ ਦੇਣਾ, ਪਰ ਉਦੋਂ ਦੇ ਪ੍ਰਚਾਰਕ ਜਿੰਨੇ ਥਾਪੇ ਸੀ ਉਹ ਬ੍ਰਹਮ ਗਿਆਨ ਵਿੱਚ ਹੁੰਦੇ ਸੀ, ਜਾਂ ਕੋਈ ਅਵਸਥਾ ਜ਼ਰੂਰ ਬਣੀ ਹੁੰਦੀ ਸੀ, ਮਨ ਟਿਕਿਆ ਹੋਣਾ, ਸਿੱਖੀ ਚ ਪਰਪੱਕ ਹੋਣਾ।
ਕਿਉਂ ਪੂਜ ਤਹਿ ਦੇਸ਼ ਮਜਾਰਾ,
ਉਸ ਰਾਜੇ ਨੂੰ ਦੇਸ਼ ਦੇ ਵਿੱਚ ਜਿੱਥੇ ਰਾਜਾ ਕਰਕੇ ਮੰਨਦੇ ਸੀ ਲੋਕ, ਉੱਥੇ ਨਾਲ ਰਾਜੇ ਨੂੰ ਪਦਵੀ ਦਿੱਤੀ ਗੁਰਮੁਖ ਦੀ। ਸਾਰੀ ਦੁਨੀਆਂ ਰਾਜੇ ਨੂੰ ਮਹਾਂਪੁਰਖ ਰੂਪ ਜਾਣ ਕੇ ਨਮਸਕਾਰ ਕਰਦੀ ਹੈ।
ਆਪ ਗਮਨ ਕੇ ਕਿੰਨੀ ਤਿਆਰੀ,
ਆਪ ਗੁਰੂ ਨਾਨਕ ਦੇਵ ਜੀ ਨੇ ਹੁਣ ਚੱਲਣ ਦੀ ਉੱਥੋਂ ਤਿਆਰੀ ਕਰ ਲਈ।
ਚੈਤਨਾ ਵਿਸਰਿਓ ਨਿਰਪ ਬਹੁ ਭਾਰੀ,
ਰਾਜਾ ਨਹੀਂ ਚਾਹੁੰਦਾ ਕਿ ਸੱਚੇ ਪਾਤਸ਼ਾਹ ਮੇਰੇ ਕੋਲ ਜਾਣ, ਬਹੁਤਾ ਜ਼ਿਆਦਾ ਵਿਰਹੋਂ ਵਿੱਚ ਆ ਜਾਂਦਾ, ਬਹੁਤਾ ਵਿਛੋੜਾ ਮੰਨਦਾ।
ਕਮਲ ਬਦਨ ਪੁਨ ਬਚਨ ਬਖਾਨੇ,
ਕਮਲ ਸਰੀਖੇ ਬਦਨ ਵਾਲੇ ਚਿਹਰੇ ਵਾਲੇ ਗੁਰੂ ਨਾਨਕ ਦੇਵ ਜੀ ਨੇ ਫੇਰ ਬਚਨ ਕਿਹਾ।
ਸੁਨ ਰਾਜਨ ਪੋ ਪਰਮ ਸਿਆਣੇ,
ਇਹ ਰਾਜ ਸੁਣੋ ਰਾਜਾ ਪਰਮ ਸਿਆਣਾ, ਤੂੰ ਇੰਨਾ ਸਿਆਣਾ, ਇੰਨੀ ਤੇਰੀ ਅਵਸਥਾ, ਇੰਨੀ ਹੁਣ ਕਿਰਪਾ ਹੋ ਗਈ ਹੈ।
ਆਪ ਤੁਜ ਪੂਰਨ ਭਇਓ ਵਿਵੇਕਾ,
ਰਾਜਨ ਤੈਨੂੰ ਹੁਣ ਪੂਰਨ ਗਿਆਨ ਅਸੀਂ ਬਖਸ਼ਿਸ਼ ਕਰ ਦਿੱਤਾ ਹੈ।
ਹਮ ਕਰਨੇ ਹੈ ਕਾਜ ਅਨੇਕਾ,
ਫੇਰ ਹੁਣ ਅਸੀਂ ਇੱਥੇ ਤਾਂ ਬੈਠੇ ਨਹੀਂ ਰਹਿਣਾ, ਅਸੀਂ ਅਨੇਕ ਕੰਮ ਹੋਰ ਕਰਨੇ, ਤੇਰੇ ਵਰਗੇ ਕਈ ਗੁਰਮੁਖਾਂ ਨੂੰ ਹੋਰ ਲੜ ਲਾਉਣਾ, ਉੱਥੇ ਸਾਜ ਕੇ ਫਿਰ ਅੱਗੇ ਜਾਣਾ, ਫਿਰ ਹੋਰ ਲੜ ਲਾਉਣਾ, ਸੰਗਤਾਂ ਨੂੰ ਥਾਂ ਥਾਂ ਪਿੰਡਾਂ 'ਚ ਪ੍ਰਚਾਰ, ਸ਼ਹਿਰਾਂ 'ਚ ਪ੍ਰਚਾਰ ਕਰਨਾ, ਕਈ ਥਾਂ ਅਸੀਂ ਲੜ ਲਾਉਣਾ ਹੋਰਨਾਂ ਨੂੰ।
ਸਰਹੁ ਧਿਆਨ ਮੈਂ ਸਦਾ ਸਮੀਪਾ,
ਮੈਂ ਕਿਤੇ ਦੂਰ ਨਹੀਂ ਹਾਂ, ਤੁਸੀਂ ਮੈਨੂੰ ਦੂਰ ਨਾ ਜਾਣਿਆ ਕਰੋ, ਸਿਰਫ ਧਿਆਨ ਕਰਨ ਦੀ ਲੋੜ ਹੈ, ਬਸ ਹੁਣ ਵੀ ਇਹੀ ਲੋੜ ਹੈ। ਜੇ ਗੁਰੂ ਨਾਨਕ ਸਾਹਿਬ ਨੂੰ ਆਪਾਂ ਜਾਣੀਏ ਹਾਜ਼ਰ ਨਾਜ਼ਰ ਮਨ ਦੇ ਅੰਦਰ, ਸੋ ਗੁਰੂ ਅੰਗਦ ਦੇਵ ਮਹਾਰਾਜ ਦੱਸੇ ਸਰੂਪਾਂ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਵੀ ਹਾਜ਼ਰ ਨਾਜ਼ਰ ਜੇ ਜਾਣੋ, ਮਹਾਰਾਜ ਹਾਜ਼ਰ ਹੁੰਦੇ ਨੇ। ਬਹੁਤ ਸਾਰੀਆਂ ਐਸੀਆਂ ਗੱਲਾਂ ਜੇ ਨਹੀਂ ਪਤਾ ਹੁੰਦੀਆਂ ਤਾਂ ਉਹ ਤੇ ਆਪਾਂ ਨੂੰ ਕਿੰਤੂ ਨਹੀਂ ਕਰਨਾ ਚਾਹੀਦਾ, ਬੋਲਣਾ ਨਹੀਂ ਚਾਹੀਦਾ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਇੰਨੀ ਸਮਰੱਥਾ ਦੇ ਮਾਲਕ ਨੇ ਤੁਸੀਂ ਰਾਤ ਨੂੰ ਰੋਜ਼ ਅਰਦਾਸ ਕਰਕੇ ਸੌਵੇਂ ਹੇ ਗੁਰੂ ਗ੍ਰੰਥ ਸਾਹਿਬ, ਮੈਨੂੰ ਸੁਪਨੇ 'ਚ ਦਰਸ਼ਨ ਦਿਓ। ਮਹਾਰਾਜ ਜੀ ਸੁਪਨੇ 'ਚ ਬਖਸ਼ਿਸ਼ ਕਰਦੇ, ਦਰਸ਼ਨ ਦਿੰਦੇ ਨੇ। ਫਿਰ ਇੱਕ ਸਿੰਘ ਨੇ ਪਟਿਆਲੇ, ਬਹੁਤ ਅਭਿਆਸੀ ਆ ਉਹਨੇ, ਪਰ ਤੱਕ ਅੱਖਾਂ ਖੁੱਲ੍ਹੀਆਂ 'ਚ ਬੇਨਤੀ ਕੀਤੀ, ਮਹਾਰਾਜ ਅੱਜ ਸਿਹਤ ਕੁਛ ਮਸਤਾਨੀ ਹੈ, ਤੁਸੀਂ ਆਪ ਕਿਰਪਾ ਕਰਕੇ ਦਰਸ਼ਨ ਬਖਸ਼ੋ। ਫਿਰ ਉਹਨੇ ਮੈਨੂੰ ਦੱਸਿਆ, ਕਹਿੰਦਾ ਸਾਹਮਣੇ ਪ੍ਰਕਾਸ਼ ਹੋ ਕੇ ਪਾਲਕੀ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ 2 ਮਿੰਟ ਮੇਰੇ ਸਾਹਮਣੇ ਰਹੇ, ਪਰ ਤੱਕ ਅੱਖਾਂ ਖੁੱਲ੍ਹੀਆਂ ਵਿੱਚ ਮੱਥਾ ਟੇਕਿਆ, ਅਰਦਾਸ ਕੀਤੀ, ਫਿਰ ਸਤਿਗੁਰੂ ਜੀ ਉੱਥੋਂ ਅਲੋਪ ਹੋ ਗਏ। ਇਹ ਚੀਜ਼ ਕਰਨੀ ਪੈਂਦੀ, ਮਿਹਨਤ ਅਭਿਆਸ ਨਾਲ ਸਾਰਾ ਕੁਛ ਬਣ ਜਾਂਦਾ। ਜੇ ਕਹੋ ਇਹ ਕਿਵੇਂ ਹੋ ਸਕਦਾ, ਟਰੈਕ ਤੋਂ ਬਾਹਰ ਜਿਹੜੇ ਬੰਦੇ ਉਹ ਇਹ ਗੱਲ ਨਾ ਕਰੋ। ਜਿਹੜਾ ਖਿਡਾਰੀ ਖੇਡ ਰਿਹਾ ਹੁੰਦਾ ਗਰਾਊਂਡ ਵਿੱਚ, ਉਹਨੂੰ ਪਤਾ ਹੁੰਦਾ ਸਾਰੀਆਂ ਗੱਲਾਂ ਦਾ, ਪਾਸੇ ਜਿਹੜੇ ਦਰਸ਼ਕ ਬੈਠੇ ਹੁੰਦੇ ਆ ਉਹ ਦਰਸ਼ਕ ਹੀ ਹੁੰਦੇ ਆ। ਇਸ ਕਰਕੇ ਮਿਹਨਤ ਦੀ ਲੋੜ ਆ, ਅਭਿਆਸ ਦੀ ਲੋੜ ਹੈ। ਨਾਲੇ ਬਾਣੀ ਅੱਗੇ ਕੁਛ ਨਹੀਂ ਕਿਹਾ ਜਾ ਸਕਦਾ ਵੀ ਇਹ ਨਹੀਂ ਹੋ ਸਕਦਾ, ਬਾਣੀ ਤਾਂ ਇੰਨੀ ਸਮਰੱਥ ਹੈ। ਓਅੰਕਾਰ ਅੱਖਰ ਕਹਿ ਕੇ ਤਾਂ ਸ੍ਰਿਸ਼ਟੀ ਰਚ ਦਿੱਤੀ ਮਹਾਰਾਜ ਨੇ। ਇੱਥੇ ਤਾਂ ਆਪਣੇ ਕੋਲ ਪੂਰਨ ਸਰੂਪ ਗੁਰੂ ਗ੍ਰੰਥ ਸਾਹਿਬ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਹਾਜ਼ਰ ਨਾਜ਼ਰ ਹਨ।
ਹੱਸ ਸੁਣ ਗਦ ਗਦ ਭਾਵ ਨੀ ਪਾਵ।
ਇਸ ਤਰ੍ਹਾਂ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ। ਗੁਰੂ ਨਾਨਕ ਸਾਹਿਬ ਜਦੋਂ ਇਹ ਹੁਣ ਜਿਹੜੀਆਂ ਚੀਜ਼ਾਂ ਨੇ ਐਸੀਆਂ ਨੇ ਕਿ ਤੁਸੀਂ ਅਭਿਆਸ ਕਰੀ ਜਾਓ, ਬਾਣੀ ਦਾ ਬਹੁਤ ਜ਼ਿਆਦਾ ਅਭਿਆਸ ਕਰਨਾ ਪੈਂਦਾ। ਗੁਰੂ ਨਾਨਕ ਦੇਵ ਜੀ ਜਦੋਂ ਇੱਕ ਵਾਰ ਸਾਹਮਣੇ ਦਰਸ਼ਨ ਦੇਣ ਲੱਗ ਜਾਂਦੇ ਨੇ, ਮੁੜ ਕੇ ਜਾਂਦੇ ਹੀ ਨਹੀਂ। ਮਹਾਰਾਜ ਇਹ ਮਾਇਆ ਦੇ ਦਰਸ਼ਨ ਨਹੀਂ ਹਨ, ਵਿਛੋੜੇ ਵਾਲੇ ਦਰਸ਼ਨ ਨਹੀਂ ਹਨ ਪਰਮਾਤਮਾ ਦੇ। ਆਪਾਂ ਕਿਸੇ ਨੂੰ ਮਿਲਦੇ ਹਾਂ, ਵਿਛੜ ਜਾਂਦੇ ਹਾਂ, ਹੋਰ ਕੋਈ ਮਿਲੂਗਾ ਤੁਹਾਨੂੰ ਵਿਛੜ ਜਾਊਗਾ, ਪਰ ਜਦੋਂ ਰੱਬ ਮਿਲ ਜੇ, ਰੱਬ ਵਿਛੜਦਾ ਨਹੀਂ ਨਾ ਵਿਛੋੜਦਾ। ਬਾਹੇ ਜਿਨ੍ਹਾਂ ਦੀ ਪਕੜੀ ਹੈ, ਸਿਰ ਦੀ ਜਾਂ ਬਾਹੇ ਨਾ ਛੋੜੀ ਹੈ। ਸਤਿਗੁਰੂ ਹਰ ਟਾਈਮ ਉਹਨਾਂ ਪ੍ਰੇਮੀਆਂ ਦੀ ਗੱਲ ਮੈਂ ਕਰਦਾ ਜਿਨ੍ਹਾਂ 'ਤੇ ਕਿਰਪਾ ਕਰਦੇ ਨੇ, ਉਹ ਮਹਾਰਾਜ ਜੀ ਨਾਲ ਹੀ ਰਹਿੰਦੇ ਨੇ ਰਾਤ ਦਿਨ। ਅੱਖਾਂ ਦੇ ਵਿੱਚ ਖੱਬੀ ਅੱਖ 'ਚ ਗੁਰੂ ਨਾਨਕ ਸਾਹਿਬ, ਸੱਜੀ 'ਚ ਦਸਵੇਂ ਪਾਤਸ਼ਾਹ। ਇਹ ਮੈਂ ਅਭਿਆਸੀਆਂ ਦੀਆਂ ਗੱਲਾਂ ਦੱਸਦਾ ਤਾਂ ਕਿ ਕਦੇ ਤੁਹਾਨੂੰ ਵੀ ਐਸਾ ਹੋਵੇ। ਖੱਬੀ ਅੱਖ ਵਿੱਚ ਵਾਹੇ ਅਤੇ ਸੱਜੀ 'ਚ ਗੁਰੂ, ਇਸ ਤਰ੍ਹਾਂ ਦੀਆਂ ਦਿਖਦੀਆਂ ਚੀਜ਼ਾਂ। ਕਦੇ ਮਸਤਕ 'ਚ ਇੱਕ ਓਅੰਕਾਰ, ਕਦੇ ਸਿਰ 'ਤੇ ਇੱਕ ਓਅੰਕਾਰ, ਕਦੇ ਵਿਆਪਕ ਇੱਕ ਓਅੰਕਾਰ, ਕਦੇ ਕੰਧਾਂ ਵਿੱਚ ਇੱਕ ਓਅੰਕਾਰ, ਕਦੇ ਅਸਮਾਨ ਵਿੱਚ ਇੱਕ ਓਅੰਕਾਰ। ਇਹ ਗੁਰਮੁਖਾਂ ਨੂੰ ਪ੍ਰਕਾਸ਼ ਨਜ਼ਰ ਆਉਂਦਾ। ਦਸੇ ਸਰੂਪ ਵਾਰੀ ਵਾਰੀ ਵੀ ਕਿਰਪਾ ਕਰੀ ਜਾਂਦੇ ਨੇ, ਹੋਰ ਬਹੁਤ ਕੁਛ ਆਈ ਜਾਂਦਾ। ਅੰਦਰ ਇੱਕ ਵਾਰ ਮਨ ਟਿਕਣਾ ਚਾਹੀਦਾ, ਜਦੋਂ ਸ਼ੁੱਧ ਹੋ ਜਾਂਦਾ, ਜਿਵੇਂ ਕੱਲ੍ਹ ਦੱਸਿਆ ਸੀ ਆਪਾਂ ਨੇ ਸਮਾਧੀ ਬਾਰੇ, ਸਹਿਜ ਸਮਾਧ ਆਨੰਦ ਸੁਖ ਪੂਰੇ ਗੁਰਦੀਨ। ਇਹ ਕੋਈ ਔਖੀ ਨਹੀਂ ਹੁੰਦੀ ਗੱਲ, ਕਿਉਂਕਿ ਜਦ ਆਪਾਂ ਉੱਧਰ ਨੂੰ ਚੱਲਣਾ, ਉਸ ਰਸਤੇ ਉੱਤੇ ਮਿਹਨਤ ਮੁਸ਼ਕਤ ਕਰਨੀ ਆ, ਤਾਂ ਉਦੋਂ ਗੁਰੂ ਸਾਹਿਬ ਦੀ ਬਹੁਤ ਕਿਰਪਾ ਹੁੰਦੀ ਹੈ।
ਸਰਬ ਪ੍ਰਕਾਰ ਦੀਨ ਤਹਿ ਧੀਰਾ।
ਸਾਰੇ ਤਰੀਕਿਆਂ ਨਾਲ ਰਾਜੇ ਨੂੰ ਧੀਰਜ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ।
ਗਵਨ ਕੀਓਪਨ ਗੁਣੀ ਗਹੀਰਾ।
ਗੁਣਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਫਿਰ ਗਵਨ ਕੀਤਾ, ਉੱਥੋਂ ਸਤਿਗੁਰ ਕਿਆ ਜਨਮੇ ਗਵਨ ਮਿਟਾਇਆ। ਜਿਹੜੇ ਅੱਖਰ ਬਾਣੀ ਦੀਆਂ ਪੰਗਤੀਆਂ ਚਾਹੁੰਦੇ ਹੋ, ਆਪਾਂ ਕੋਸ਼ਿਸ਼ ਕਰਦੇ ਹਾਂ ਨਾਲ ਨਾਲ ਦੱਸੀ ਜਾਈਏ ਕਿ ਕਿਹੜੀ ਪੰਗਤੀ ਵਿੱਚ ਕਿੱਥੇ ਇਹ ਅੱਖਰ ਆਇਆ। ਗੁਰਬਾਣੀ ਅੰਦਰ ਗਵਨ ਤੋਂ ਭਾਵ ਹੁੰਦਾ ਆਉਣਾ ਜਾਣਾ ਵੀ ਹੁੰਦਾ, ਔਰ ਸਤਿਗੁਰੂ ਨੇ ਉੱਥੋਂ ਗਵਨ ਤੋਂ ਭਾਵ ਜਾਣਾ ਕੀਤਾ। ਇੱਕ ਹੁੰਦਾ ਗੱਗਾ ਬੱਬਾ ਨੰਨਾ ਗਵਨ, ਉਹ ਹੁੰਦਾ ਪੈਸਿਆਂ ਦਾ ਗਵਨ ਕਰਨਾ ਕਿਸੇ ਨੇ। ਇੱਕ ਹੁੰਦਾ ਗੱਗਾ ਵਾਹਵਾ ਨੰਨਾ ਗਵਨ ਕਰਨਾ। ਇਸ ਤਰ੍ਹਾਂ ਗਵਨ ਨੂੰ ਗਵਨੀ ਗਵਨ, ਇਹ ਕਈ ਪ੍ਰਕਾਰ ਨਾਲ ਅੱਖਰ ਆਉਂਦਾ ਹੈ।
ਪੂਜਾ ਨਿਰਪ ਕੇ ਸ੍ਰੀ ਗੁਰ ਪਾਛੇ।
ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਨੇ ਪੂਜਾ ਨਿਰਪ ਕੇ ਸ੍ਰੀ ਗੁਰ ਪਾਛੇ, ਗੁਰੂ ਸਾਹਿਬ ਤੋਂ ਬਾਅਦ ਲੋਕ ਰਾਜੇ ਨੂੰ ਆਪਣਾ ਮੰਨ ਕੇ, ਉਸਤਾਦ ਮੰਨ ਕੇ, ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ, ਉਹ ਜਿਹੜਾ ਉਸਤਾਦ ਹੁੰਦਾ ਉਹਨੂੰ ਮਹਾਂਪੁਰਖ ਕਹਿਣਾ ਜਾਂ ਸੰਤ ਕਹਿਣਾ ਜਾਂ ਮਹਾਤਮਾ ਕਹਿਣਾ, ਰਾਜਾ ਐਸਾ ਬਣ ਗਿਆ ਜਾਂ ਗੁਰਮੁਖ ਦੀ ਪਦਵੀ ਦਿੱਤੀ ਹੈ, ਜਾਂ ਉਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਬਹੁਤ ਸਤਿਕਾਰ ਕਰਦੇ ਹਨ।
ਸਰਬ ਦੇਸ਼ ਕਰਹੀ ਵਿਦ ਅੱਛੇ।
ਸਾਰੇ ਦੇਸ਼ ਵਿੱਚ ਰਾਜੇ ਜੀ ਅੱਛੀ ਤਰ੍ਹਾਂ ਪੂਜਾ ਕਰਨ ਲੱਗੇ ਲੋਕ। ਭਾਵ ਪੂਜਾ ਦਾ ਮਤਲਬ ਇੱਥੇ ਉਹ ਪੂਜਾ ਨਹੀਂ ਹੁੰਦੀ, ਪੂਜਾ ਦਾ ਮਤਲਬ ਹੁੰਦਾ ਸਤਿਕਾਰ ਕਰਨਾ, ਬਹੁਤ ਝੁਕ ਝੁਕ ਕੇ ਸਤਿਕਾਰ, ਗੁਰਮੁਖ ਪਿਆਰੇ ਜਾਨਣਾ।
ਵਰ ਪਾਵੈ ਜੋ ਜਿਹੈ ਮਨ ਭਾਵਾ।
ਜਿਹਾ ਜਿਹਾ ਕੋਈ ਮਨ ਵਿੱਚ ਭਾਉਂਦਾ, ਵਰ ਦੇ ਦਿੰਦਾ ਰਾਜਾ, ਉਹੋ ਜਿਹਾ ਕੰਮ ਹੋ ਜਾਂਦਾ। ਇਹ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਹੁੰਦਾ। ਜਦੋਂ ਗੁਰੂ ਨਾਨਕ ਸਾਹਿਬ ਕਿਸੇ ਦੇ ਵੀ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਕਹਿ ਦੇਣ, ਲੈ ਜਿੰਨਾ ਮਰਜ਼ੀ ਵੰਡੀ ਜਾ, ਖਜ਼ਾਨਾ ਤੇਰਾ ਮੁੱਕਣਾ ਹੀ ਨਹੀਂ, ਬਸ ਉਹ ਵੰਡੀ ਜਾ ਰਿਹਾ। ਗੁਰਮੁਖ ਘੋਟ ਉਧਾਰ ਦਾ ਭਾਈ ਦੇ ਨਾਂ ਹੈ ਏਕ ਕਣੀ। ਜਦ ਇੱਕ ਕਣੀ ਨਾਮ ਦੀ ਦੇ ਦੇਣ ਕਿਸੇ ਨੂੰ, ਉਹ ਜਿੰਨਾ ਮਰਜ਼ੀ ਖਜ਼ਾਨਾ ਵੰਡੀ ਜਾਵੇ ਫੇਰ ਉਹਦਾ ਨਹੀਂ ਮੁਕਦਾ।
ਸਦਾ ਸਤਸੰਗ ਸੁਹਾਵਾ,
ਸੋਭਨੀਕ ਸਤਸੰਗਤ ਰਾਜਾ ਕਰਦਾ, ਸੰਗਤ ਬੈਠਦੀ ਹੈ। ਔਰ ਸ਼ਬਦ ਸਾਰੇ ਲਿਖਾ ਲਏ, ਜਿੰਨੇ ਸ਼ਬਦ ਸੀ ਸਾਰੇ ਉੱਥੇ ਲਿਖੇ, ਸ਼ਬਦ ਨੂੰ ਮੱਥਾ ਟੇਕਦੇ ਨੇ, ਸ਼ਬਦ ਦੀ ਪੂਜਾ ਕਰਦੀ ਸੰਗਤ, ਸ਼ਬਦ ਦੇ ਕੀਰਤਨ ਹੁੰਦੇ ਨੇ ਔਰ ਸ਼ਬਦ ਦਾ ਹੀ ਵਿਚਾਰ ਹੁੰਦਾ।
ਸਵਈਆ ਦੇਸ ਤਿਸੀ ਜਗਤੇ ਸਗੇ ਜਹਿ ਅੰਗਨਾ ਰਾਜ ਕਰੈ ਪੁਰਮਾਹੀ।
ਸਤਿਗੁਰੂ ਜੀ ਹੁਣ ਜਦੋਂ ਵਾਪਸੀ ਤੇ ਫੇਰ ਉੱਥੇ ਹੀ ਗਏ, ਤ੍ਰਿਆ ਰਾਜ ਸੀ ਜਿੱਥੇ ਨੂਰ ਸ਼ਾਹ ਦਾ ਨਿਸਤਾਰਾ ਕੀਤਾ ਸੀ, ਮਹਾਰਾਜ ਜੀ ਉੱਥੇ ਚਲੇ ਗਏ।
ਮੈਂ ਮਰਦਾਨਾ ਦੋਹੋ ਪਹਚਾਤ ਚਲੇ ਗੁਰੂ ਨਾਨਕ ਆਗੇ ਸੋ ਜਾਹੀ।
ਭਾਈ ਬਾਲਾ ਜੀ ਕਹਿੰਦੇ ਮੈਂ ਅਤੇ ਭਾਈ ਮਰਦਾਨਾ ਦੋ ਪਹਚਾਤ ਚੱਲੇ, ਅਸੀਂ ਗੁਰੂ ਨਾਨਕ ਦੇਵ ਮਹਾਰਾਜ ਦੇ ਪਿੱਛੇ ਪਿੱਛੇ ਤੁਰੇ ਜਾਂਦੇ ਹਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਅੱਗੇ ਬਹੁਤ ਆਨੰਦਮਈ ਚਾਲ ਵਿੱਚ ਜਾ ਰਹੇ।
ਦੰਬਨ ਸਾਵਨ ਨਾਮ ਜਪਾਵਨ ਜਾਵਨ ਕਾਰਨ ਅਨਕੋ ਨਾਹੀ।
ਸੋ ਜਿਨ੍ਹਾਂ ਦਾ ਕੋਈ ਕਾਰਨ ਹੋਰ ਨਹੀਂ ਹੈ ਜਾਣ ਦਾ, ਇਹੀ ਕਾਰਨ ਹੈ ਕਿ ਜਿੱਥੇ ਜਾਣਾ ਦੰਬ ਹੁੰਦਾ ਪਖੰਡ ਨੂੰ ਦੂਰ ਕਰਨਾ, ਨਾਮ ਨੂੰ ਜਪਾਉਣਾ। ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਥਾਂ ਥਾਂ ਦੇ ਉੱਤੇ ਪਖੰਡ ਨੂੰ ਖੰਡਨ ਕਰਕੇ, ਦੁਨਿਆਵੀ ਲੋਕ ਜਿਹੜੇ ਵਿਚਾਰੇ ਨਿੱਕੀਆਂ ਨਿੱਕੀਆਂ ਚੀਜ਼ਾਂ 'ਚ ਉਲਝੇ ਹੋਏ ਸੀ, ਜਿਨ੍ਹਾਂ ਨੂੰ ਇਹ ਗਿਆਨ ਨਹੀਂ ਸੀ ਕਿ ਨਾਮ ਜਪ ਕੇ ਬਹੁਤ ਕੁਛ ਮਿਲਦਾ, ਸ਼ਾਂਤੀ ਸੁੱਖ ਮਿਲਦਾ, ਸਭ ਕਿਰਪਾ ਹੁੰਦੀ ਹੈ, ਮਨੁੱਖਾ ਜਨਮ ਬਾਰੇ ਸਮਝਾਉਣਾ, ਇਹ ਸਭ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੈ।
ਬਾਬਕ ਸਾਗਰ ਹੀਰ ਅਗਾਹੇ ਕਿਉ ਹਰ ਕੇ ਰਤ ਸੇਤ ਕੁਤਾਹੀ।
ਹੁਣ ਮਹਾਰਾਜ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਨੇ ਦੇਖਿਆ ਸੰਸਾਰ ਜਿਹੜਾ ਹੈ ਇਹ ਪਾਵਕ ਸਾਗਰ ਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਇਹ ਸੰਸਾਰ ਅੱਗ ਦਾ ਸਾਗਰ ਦੇਖ ਕਰਕੇ ਔਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੇ ਉੱਤੇ ਇੱਕ ਪੁਲ ਬਣਾ ਦਿੱਤਾ ਹਰੀ ਦੀ ਕੀਰਤੀ ਦਾ, ਅਕਾਲ ਪੁਰਖ ਦੀ ਕੀਰਤੀ। ਜਿਵੇਂ ਸਮੁੰਦਰ ਹੈ, ਇੱਥੇ ਤਾਂ ਪ੍ਰਤਾਖੀ ਸਾਹਮਣੇ ਦਿਖੀ ਜਾਂਦਾ ਆਪਾਂ ਨੂੰ, ਸਮੁੰਦਰ ਦੇ ਉੱਤੇ ਆਪਾਂ ਆ ਪੁਲ ਤੋਂ ਹੋ ਕੇ ਸੈਨ ਫਰਾਂਸਿਸਕੋ ਜਾਂਦੇ ਹਾਂ, ਅਤੇ ਜੇ ਕਿਤੇ ਊਂ ਜਾਣਾ ਪਵੇ, ਇੱਕ ਵਾਰ ਪੁਲ ਟੁੱਟ ਗਿਆ ਸੀ ਕਿੰਨਾ ਔਖਾ ਹੋ ਗਿਆ ਸੀ ਜਾਣਾ, ਪੁਲ ਦੇ ਉੱਤੋਂ ਜਾਣਾ ਸੌਖਾ ਹੁੰਦਾ, ਵੈਸੇ ਜਾਣਾ ਔਖਾ ਹੁੰਦਾ। ਗੁਰੂ ਨਾਨਕ ਦੇਵ ਜੀ ਨੇ ਨਾਮ ਦਾ ਪੁਲ ਬਣਾ ਦਿੱਤਾ, ਸਾਰੀ ਸੰਗਤ ਨੂੰ ਕਿਹਾ ਕਿ ਨਾਮ ਜਪੋ, ਮੂਲ ਮੰਤਰ ਪੜ੍ਹੋ, ਜਪਜੀ ਸਾਹਿਬ ਦੇ ਪਾਠ ਕਰਨੇ, ਬਾਣੀ ਪੜ੍ਹਨੀ, ਇਹਦੇ ਨਾਲ ਸੰਸਾਰ ਸਾਗਰ ਤੋਂ ਤਰਨਾ ਜੋ ਹੈ ਉਹ ਸੌਖਾ ਹੋ ਜਾਵੇਗਾ।
ਪੂਰਹ ਤੋਂ ਪਰ ਨਾਰਨ ਰੇਸਨ ਤਾਹੀ ਕੀਮਤ ਗਏ ਗਤ ਦਾਨੀ।
ਉਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ਾਂ ਕੀਤੀਆਂ। ਉਹ ਜਿਹੜਾ ਭੂਰ ਹੋ ਤੋਂ ਪੁਰ ਨਾਰ ਨਰੇਸ਼ਨ, ਜਿੱਥੇ ਇਹ ਰਹਿੰਦੀ ਸੀ ਰਾਣੀ ਜਿਹੜੀ ਸੀਗੀ, ਉਸ ਥਾਂ ਦੇ ਉੱਤੇ ਵੱਡਾ ਸ਼ਹਿਰ ਸੀ, ਉਹਦੇ ਉੱਤੇ ਇਸਤਰੀ ਦਾ ਰਾਜ ਸੀ ਕਿਹੜੀ ਨੂਰ ਸ਼ਾਹ, ਉੱਥੇ ਉਹਦੇ ਵਿਚਕਾਰ ਗੁਰੂ ਨਾਨਕ ਦੇਵ ਜੀ ਚਲੇ ਗਏ।
ਪਿਛਕਾ ਹੀਰ ਬਰੇ ਵਿਪਨੀ ਪਨਾ ਆਪਨ ਪਾਤ ਅਨੇਕਨ ਠਾਨੀ।
ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਉੱਥੇ ਬੀਥਕਾ ਹੁੰਦੀ ਬੀਹੀ, ਬੀਹੀ ਕਹਿੰਦੇ ਗਲੀ ਨੂੰ। ਸੋ ਜਿਵੇਂ ਗਲੀਆਂ ਹੁੰਦੀਆਂ ਸ਼ਹਿਰਾਂ ਦੇ ਵਿੱਚ, ਸੋ ਇਸ ਤਰ੍ਹਾਂ ਗਲੀਆਂ ਦੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅੰਦਰ ਮੰਡੀ ਵਿੱਚ ਪ੍ਰਵੇਸ਼ ਕਰ ਗਏ। ਉੱਥੇ ਫਿਰ ਹੱਟੀਆਂ ਲੱਗੀਆਂ ਹੋਈਆਂ, ਦੁਕਾਨਾਂ ਅਨੇਕ ਪ੍ਰਕਾਰ ਦੀਆਂ।
ਬੈਨ ਪਨੇ ਮਰਦਾਨੇ ਤਵੈ ਮੁਝ ਆਇਸ ਦਿਓ ਪਿਵੋ ਕਿਤ ਪਾਨੀ।
ਉਸ ਵਕਤ ਭਾਈ ਮਰਦਾਨਾ ਜੀ ਨੇ ਬਚਨ ਕੀਤੇ, ਮਹਾਰਾਜ ਆਗਿਆ ਬਖਸ਼ੋ, ਜੇ ਹੁਕਮ ਹੋਵੇ ਤਾਂ ਕਿਤੇ ਪਾਣੀ ਪੀ ਆਵਾਂ।
ਲਾਗ ਪਿਪਾਸਰ ਹੀ ਮੁਖ ਸੂਕਤਾ ਆਪ ਚਲੋ ਰਲ ਜਾਉ ਸੰਗਾਨੀ।
ਮਹਾਰਾਜ ਜੀ ਮੇਰਾ ਮੁਖ ਸੁੱਕ ਰਿਹਾ ਪਿਆਸ ਨਾਲ, ਤੇ ਇਸ ਕਰਕੇ ਤੁਸੀਂ ਚੱਲੋ, ਮੈਂ ਪਾਣੀ ਪੀ ਕੇ ਹੁਣੇ ਆਇਆ, ਮੈਂ ਤੁਹਾਡੇ ਨਾਲ ਆ ਕੇ ਰਲ ਜਾਵਾਂਗਾ ਜੀ।
ਦੋਹਰਾ ਇਹ ਵਿਦ ਬਦ ਕਰ ਬਦਨ ਤੇ ਲੇ ਦੁੱਖ ਕਦਨ ਰਜਾਹੇ।
ਇਸ ਤਰ੍ਹਾਂ ਮੁੱਖ ਦੇ ਵਿੱਚੋਂ ਕਹਿ ਕੇ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਗਿਆ ਲੈ ਕਰਕੇ ਗੁਰੂ ਸਾਹਿਬ ਜੀ ਦੀ
ਗਏ। ਉਹ ਸੰਗਤਾਂ ਚ ਸਦਨ ਇੱਕ ਜਾਚੋ ਜਲ ਮੁੱਝ ਪਿਆਏ।
ਉਸ ਵਕਤ ਮਹਾਰਾਜ ਦਾ ਸਾਥ ਛੱਡ ਕੇ ਇੱਕ ਘਰ ਦੇ ਅੱਗੇ ਜਾ ਕੇ ਖੜ ਗਿਆ। ਜਾ ਕੇ ਭਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੈਨੂੰ ਜਲ ਪਿਆਓ ਜੀ, ਪਿਆਸ ਲੱਗੀ ਹੈ।
ਸਵਈਆ ਇੱਕ ਤੇ ਹੋਤੇ ਤਨਾ ਬੋਲ ਲਇਓ ਤੁਮ ਅੰਤਰਿਆ ਨ ਕਰੋ ਜਲ ਪਾਨਾ।
ਇੱਕ ਇਸਤਰੀ ਸੀ ਉੱਥੇ, ਉਹ ਕਹਿਣ ਲੱਗੀ ਆਓ ਜੀ ਆਓ ਸੰਤ ਜੀ ਅੱਗੇ ਲੰਘੇ ਆਓ, ਤੁਸੀਂ ਅੰਦਰ ਆ ਕੇ ਜਲ ਪਾਨ ਕਰੋ, ਬਾਹਰ ਕਿਉਂ ਖੜੇ ਹੋ?
ਕਿਤ ਦੇਸ਼ ਰਹੋ ਕਿਤ ਜਾਵੋਗੇ, ਨਿਜ ਨਾਮ ਬਤਾਵੋ ਭਾਖ ਸੁਜਾਨਾ।
ਕਿਸ ਦੇਸ਼ ਵਿੱਚ ਰਹਿੰਦੇ ਹੋ, ਕਿੱਥੇ ਜਾਣਾ ਹੈ, ਆਪਣਾ ਜਿਹੜਾ ਨਾਂ ਹੈ ਤੁਸੀਂ ਇਹ ਸਿਆਣੇ ਦੱਸੋ।
ਤਬ ਰੂਪ ਅਰੂਪ ਬਾਹਿਰ ਤਹ ਇਬ ਬੈਨ ਪਨੈ ਪਨ ਤਾਂ ਸਨਮਾਨਾ।
ਤੁਹਾਡਾ ਰੂਪ ਜਿਹੜਾ ਹੈ ਅਪੂਰਬ ਹੈ, ਬੜਾ ਸੋਹਣਾ ਰੂਪ ਜਿਵੇਂ ਹੋਵੇ ਐਵੇਂ ਸਿਫਤ ਕਰਨ ਲੱਗ ਪਈ। ਇਉਂ ਬੈਨ ਪਨੈ ਪੁਨ ਤਾਂ ਸਨਮਾਨਾ, ਭਾਈ ਮਰਦਾਨੇ ਨੇ ਉਹ ਮਿੱਠੇ ਮਿੱਠੇ ਬਚਨ ਬੋਲ ਕੇ ਬੜਾ ਆਦਰ ਸਤਿਕਾਰ ਜਿਹਾ ਦਿੱਤਾ।
ਸੁਣਿਓ ਇਹ ਅੰਤਰ ਜਾਤ ਭਇਓ, ਤੈ ਬੈਸ ਗਏ ਮਚ ਪੈ ਮਰਦਾਨਾ।
ਸੁਣ ਕੇ ਇਹ ਅੰਦਰ ਜਾ ਕੇ ਬੈਠ ਗਿਆ, ਕਿਉਂ ਭੋਲੇ ਬੰਦੇ ਹੁੰਦੇ, ਭੋਲੇ ਵਿਚਾਰੇ ਭੋਲੇ ਹੀ ਹੁੰਦੇ ਨੇ। ਮਹਾਰਾਜ ਨੇ ਕਿਹਾ ਸੀ ਅੰਦਰ ਨਾ ਜਾ ਕਰ, ਕਿਤੇ ਬਾਹਰ ਹੀ ਪਾਣੀ ਲੈ ਕੇ ਕੋਈ ਰੋਟੀ ਪਾਣੀ ਲੈ ਕੇ ਖਾ ਲਿਆ ਕਰ। ਲੋਕ ਚਲਾਕ ਬਹੁਤ ਨੇ, ਇਹ ਬਹੁਤਾ ਹੀ ਸਾਦਾ ਸਿੱਧਾ ਜਿਹਾ ਭਾਈ ਮਰਦਾਨਾ ਉੱਥੇ ਜਾ ਕਰਕੇ ਅੰਦਰ ਮੰਜੀ ਤੇ ਬੈਠ ਗਏ।
ਦੇਸ ਪੰਜਾਬ ਲਖੋ ਤਰ ਦੂਰ ਸੋ ਨਾਮ ਹਮਾਰ ਅਹਿ ਮਰਦਾਨਾ।
ਉਸ ਵਕਤ ਕਹਿਣ ਲੱਗਿਆ ਪੰਜਾਬ ਦੇਸ਼ ਹੈ, ਬਹੁਤ ਦੂਰ ਹੈ, ਮੇਰਾ ਨਾਮ ਮਰਦਾਨਾ ਹੈ।
ਕੇਵਲ ਕਾਰਨ ਦੇਸਨ ਦੇਖਣਾ ਕਾਜਨ ਅੰਨ ਹੈ ਕੀਨ ਪਿਆਨਾ।
ਹੁਣ ਗੁਰੂ ਨਾਨਕ ਸਾਹਿਬ ਇਹ ਦੱਸਦੇ ਨਹੀਂ ਸੀ ਕੁਛ ਵੀ ਆਪਾਂ ਕੀ ਕਰਨ ਚੱਲੇ ਹਾਂ, ਚੱਲ ਭਾਈ ਮਰਦਾਨਿਆਂ ਸੈਰ ਕਰਕੇ ਆਈਏ, ਬਹੁਤ ਪਹਾੜਾਂ ਚ ਜਾਵਾਂਗੇ, ਤੈਨੂੰ ਦੂਰ ਦੇਸ਼ਾਂ ਚ ਲੈ ਕੇ ਜਾਵਾਂਗੇ। ਇਹ ਉਹੀ ਗੱਲ ਇੱਥੇ ਦੱਸਦਾ, ਅਸੀਂ ਤਾਂ ਬਸ ਜੀ ਦੇਸ਼ ਦੇਖਣ ਆਏ ਸਾਰੇ, ਹੋਰ ਸਾਨੂੰ ਕੀ ਕੰਮ ਹੈ, ਘੁੰਮਣ ਫਿਰਨ ਹੀ ਆਏ ਹੋਏ ਆਂ।
ਸੋ ਸੁਨ ਪਾਨ ਪਿਆਵਨ ਕੇ ਮਿਸ ਗਰੀਬ ਮੈਂ ਤੰਤ ਕੋ ਡਾਰ ਬੰਧਾਨਾ।
ਉਹਨੇ ਪਾਣੀ ਪਿਆਉਣ ਦੇ ਬਹਾਨੇ ਉਸ ਵਕਤ ਇਸ ਬਹਾਨੇ ਗਲ ਦੇ ਵਿੱਚ ਤੰਤਰ ਜਿਹਾ ਉਹਦੇ ਝਟਪਟ ਬੰਨ ਦਿੱਤਾ, ਉਹ ਤੇ ਇਸੇ ਦਾ ਦੇ ਉੱਤੇ ਸੀ। ਭਾਈ ਵੀਰ ਸਿੰਘ ਨੇ ਵੀ ਬੜਾ ਸੋਹਣਾ ਗੁਰੂ ਨਾਨਕ ਚਮਤਕਾਰ ਚ ਸਾਖੀ ਜੋ ਬਣਾ ਕੇ ਸੋਹਣੀ ਲਿਖੀ ਹੈ।
ਇਹ ਨਿਗਪਾ ਪਲਟੀ ਨਰ ਦੇਹੇ ਕੁਰੂਪ ਭਇਓ ਮੁਖ ਬੋਲ ਤਿਆਨਾ।
ਸੋ ਇਸ ਤਰ੍ਹਾਂ ਉਹਨੇ ਕੀ ਕੀਤਾ, ਇਕਦਮ ਦੇਹ ਪਲਟਾ ਦਿੱਤੀ ਇਹਦੀ, ਔਰ ਕੁਰੂਪ ਬਣਾ ਤਾ ਮੇਨ ਇੰਡ ਜੋ ਪਹਿਲਾਂ ਵੀ ਆਇਆ ਸੀ, ਪਹਿਲਾਂ ਵੀ ਇਸ ਤਰ੍ਹਾਂ ਹੀ ਹੋਇਆ ਸੀ, ਉਹ ਦੂਸਰੀ ਨੂਰ ਸ਼ਾਹ ਸੀ, ਹੋ ਸਕਦੇ ਤ੍ਰਿਆ ਰਾਜ ਵੱਖਰਾ ਹੋਵੇ, ਮੁੱਖੋਂ ਇਸ ਤਰੀਕੇ ਨਾਲ ਬੋਲਦਾ ਹੋਰ ਆਵਾਜ਼। ਮਰਦਾਨੇ ਦੀ ਇਹ ਗਤੀ ਪੁਰਾਤਨ ਜਨਮ ਸਾਖੀ ਦੋ ਵੇਰ ਨਹੀਂ ਲਿਖੀ, ਪਰ ਇਸ ਤਰ੍ਹਾਂ ਇਸ ਦੇ ਵਿੱਚ ਦੋ ਵਾਰੀ ਇਹ ਜ਼ਿਕਰ ਆਇਆ ਹੈ, ਹੋ ਸਕਦਾ ਐਸਾ ਹੋ ਗਿਆ ਹੋਵੇ ਜਾਂ ਕਵੀ ਜੀ ਨੂੰ ਦੋ ਵਾਰੇ ਪਤਾ ਲੱਗਿਆ ਹੋਵੇ।
ਚੰਚਲ ਨਾਰ ਚਲਤ ਰਹਿ ਸੋ ਕਰ ਦਾਮਣ ਲੇਕਰ ਤਾਂ ਛਨ ਮਾਹੀ।
ਉਸ ਚੰਚਲ ਇਸਤਰੀ ਨੇ ਕੀ ਕੀਤਾ, ਚਲਿੱਤਰ ਖੇਡਿਆ ਫਟਾਫਟ, ਔਰ ਚਲਿੱਤਰ ਖੇਡ ਕਰਕੇ ਰੱਸੀ ਇਹਦੇ ਗਲ ਦੇ ਵਿੱਚ ਪਾ ਦਿੱਤੀ। ਉਸ ਵਕਤ ਉਸੇ ਤਰੀਕੇ ਨਾਲ
ਦੀਪ ਵਿਖੈ ਤਿੰਨ ਬਾਂਧ ਲਈ ਪਨ ਮੇਖ ਕੇ ਸੰਗ ਦਈ ਗੰਠ ਤਾਹੀ।
ਗਰਦੇ ਨਾਲ ਗਰਦਨ ਨਾਲ ਬੰਨ ਕੇ ਮੇਖ ਦੇ ਨਾਲ ਝਟਪਟ ਉੱਥੇ ਰੱਸੀ ਬੰਨ ਦਿੱਤੀ।
ਆਪ ਚਲੀ ਘਟ ਸੀਸ ਧਰਾ ਜਲ ਲੇਵਨ ਕੋ ਤਬਾਦਨ ਜਹਾਹੀ।
ਆਪ ਚਲੀ ਘੜਾ ਸਿਰ ਤੇ ਰੱਖ ਕੇ ਪਾਣੀ ਲੈਣ ਵਾਸਤੇ ਉੱਥੇ ਗਈ ਹੈ ਜਿੱਥੇ ਖੂਹ ਹੈ, ਉਦ ਪਾਨ ਜਹਾਹੀ, ਉਦ ਪਾਨ ਤੋਂ ਭਾਵ ਖੂਹ ਹੈ ਜਿੱਥੇ।
ਬੈਸ ਰਿਹਾ ਬਸ ਕੋ ਨਾ ਚਲੇ ਬਸ ਟਾਮਨ ਕੈ ਫਸ ਫਾਸਨ ਮਾਹੀ।
ਬੈਠ ਰਿਹਾ ਉੱਥੇ ਕੋਈ ਬਸ ਨਹੀਂ ਚੱਲਦਾ, ਕਿਉਂਕਿ ਉਹਨੇ ਐਸਾ ਹੀ ਇਹਦੇ ਉੱਤੇ ਹਿਪਨੋਟਾਈਜ਼ਮ ਨਾਲਕ ਜਿਹੜੇ ਕਰਦੇ ਨੇ ਇਹ ਕਰ ਦਿੱਤਾ, ਔਰ ਇਸ ਢੰਗ ਨਾਲ ਉੱਥੇ ਫਸ ਕੇ ਬੈਠ ਗਿਆ, ਜਾਂ ਕਹਿ ਦਿਓ ਵੀ ਇਹੋ ਜਿਹੀ ਚੀਜ਼ ਕਰ ਦਿੱਤੀ। ਹੁਣ ਹੌਲੀ ਹੌਲੀ ਚੀਜ਼ਾਂ ਬਹੁਤ ਸਾਰੀਆਂ ਅਲੋਪ ਹੋ ਗਈਆਂ ਨੇ। ਆਮ ਤੌਰ 'ਤੇ ਜਿਹੜੇ ਬਹੁਤ ਪੁਰਾਣੇ ਬਜ਼ੁਰਗ ਨੇ ਇਹਨਾਂ ਪਿੰਡਾਂ ਵਿੱਚ ਸਾਰੀਆਂ ਚੀਜ਼ਾਂ ਆਪਾਂ ਦੇਖਦੇ ਰਹੇ, ਮਦਾਰੀ ਆ ਕੇ ਜਿਵੇਂ ਕੱਪੜੇ ਜੇ ਕਿੰਨੇ ਹੀ ਪੈਦਾ ਕਰਦੇ, ਮਸ਼ੀਨਾਂ ਜੀਆਂ ਕਬੂਤਰ ਜੇ ਕੱਢ ਦੇ ਦਿੰਦੇ ਸੀਗੇ, ਉਹਨਾਂ ਟੋਕਰੇ ਥੱਲਿਓ ਕੱਢੀ ਜਾਣਾ ਢੇਰ ਲਾ ਦੇਣਾ। ਇੱਕ ਵਾਰ ਅਸੀਂ ਛੋਟੇ ਹੁੰਦਿਆਂ ਪੁੱਛਿਆ ਸੀ ਵੀ ਇਹ ਜਿਹੜਾ ਸਮਾਨ ਮੰਗਾਇਆ ਕੱਪੜਿਆਂ ਦੇ ਇੰਨੇ ਸੂਟ ਜੇ ਤੂੰ ਕਿੱਥੇ ਕੀਤੇ, ਵੀ ਸਾਰਿਆਂ ਨੂੰ ਦੇ ਦੇ ਇੱਕ ਇੱਕ। ਉਹ ਹੱਸ ਕੇ ਕਹਿੰਦਾ ਸਰਦਾਰ ਜੀ ਇਹ 2 ਘੰਟੇ ਦਾ ਕੰਮ ਹੈ, 2 ਘੰਟੇ ਬਾਅਦ ਆਪੇ ਅਲੋਪ ਹੋ ਜਾਂਦੇ। ਫਿਰ ਕਹਿੰਦਾ ਅਸੀਂ ਇਹ ਚੀਜ਼ਾਂ ਸਿੱਧ ਕੀਤੀਆਂ ਹੁੰਦੀਆਂ ਨੇ, ਕਿਉਂਕਿ ਜਿਹੜੀ ਚੀਜ਼ ਮੈਂ ਅੱਖਾਂ ਨਾਲ ਦੇਖੀ ਹੈ ਮੈਂ ਦੱਸ ਸਕਦਾ, ਬਾਕੀ ਲੋਕਾਂ ਨੇ ਵੀ ਦੇਖਿਆ ਹੋਣੀਆਂ, ਬਹੁਤ ਕੁਛ ਹੁੰਦਾ ਹੀ ਆ। ਆਹ ਜਾਦੂਗਰ ਲੋਕ ਬਹੁਤ ਕੁਛ ਕਰ ਦਿੰਦੇ ਨੇ, ਬੰਦਾ ਹੀ ਬਦਲ ਦਿੰਦੇ ਨੇ, ਕਬੂਤਰ ਬਣਾ ਦਿੰਦੇ, ਕਦਾ ਤਾਂ ਕੁਛ ਬਣਾ ਦਿੰਦੇ ਨੇ। ਇਹ ਚੀਜ਼ ਹੈ ਆ, ਪਰ ਇਹ ਜਿਹੜੀ ਆ ਆਮ ਬੰਦੇ ਦੇ ਉੱਤੇ ਇਸ ਤਰ੍ਹਾਂ ਪ੍ਰਭਾਵ ਮਹਾਰਾਜ ਸੱਚੇ ਪਾਤਸ਼ਾਹ ਹੁੰਦਿਆਂ ਪਾ ਤਾਂ ਨਹੀਂ ਸਕਦੀ, ਪਰ ਮਹਾਰਾਜ ਨੇ ਕਿਉਂਕਿ ਉਹ ਚੀਜ਼ ਦੇ ਅੰਦਰ ਪ੍ਰਵੇਸ਼ ਹੋ ਕੇ ਉਹਨੂੰ ਤੋੜਨ ਲਈ ਐਸਾ ਕੌਤਕ ਵਰਤਾਉਣਾ ਹੁੰਦਾ ਹੈ।
ਬਾਲਾ ਕੈਸਨ ਅੰਗਦ ਜੀ ਪਰ ਬਾਹਰ ਬੈਸ ਰਹੇ ਜਗ ਸਵਾਮੀ।
ਭਾਈ ਬਾਲਾ ਜੀ ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਅੱਗੇ ਸੁਣੋ, ਫਿਰ ਬਾਹਰ ਬੈਠ ਰਹੇ ਜਗਤ ਦੇ ਮਾਲਕ।
ਇੱਕ ਮਹੂਰਤ ਬੀਤ ਗਇਓ ਵਿਦ ਜਾਣਤ ਪੀ ਸਭ ਅੰਤਰ ਜਾਮੀ।
ਜਦੋਂ ਉਸ ਵਕਤ ਬੈਠਿਆਂ ਬੈਠਿਆਂ ਦੋ ਘੜੀਆਂ ਬਤੀਤ ਹੋ ਗਈਆਂ, ਘੰਟਾ ਕੁ ਲੰਘ ਗਿਆ, ਅੰਤਰ ਜਾਮੀ ਸਭ ਜਾਣਦੇ ਨੇ।
ਬੈਨ ਪਨੇ ਗੁਣ ਐਨ ਪ੍ਰਭੂ ਮਰਦਾਨਾ ਨਾ ਆਇਓ ਰਹੋ ਇਹ ਕਾਮੀ।
ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤੇ, ਭਾਈ ਮਰਦਾਨਾ ਤਾਂ ਆਇਆ ਨੀ ਬਾਲਿਆ, ਉਹ ਕਿੱਥੇ ਰਹਿ ਗਿਆ,